ਮਾਰੂ ਮਹੱਲਾ ਪੰਜਵਾਂ। ਸ਼ਸਤਰ ਤੀਖਣ ਕਾਟ ਡਾਰਿਓ, ਮਨਿਨਾ ਕੀਨੋ ਰੋਸ, ਕਾਜ ਉਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ਼।
ਇਹ ਜਿਹੜਾ ਮਨ ਇਹਨੇ ਤਾਂ ਕਾਜ ਵਿਗਾੜ ਲਿਆ ਸੀ, ਇਹਨੇ ਪੈਰ ਕੁਹਾੜਾ ਮਾਰਿਆ ਸੀ, ਇਹਨੇ ਆਪਣੀ ਵੀਟੋ ਪਾਵਰ ਵਰਤ ਲਈ ਸੀ ਭੰਗ ਵਾਲੀ, ਮਨ ਭੰਗ ਹੋ ਗਿਆ, ਸਾਰੇ ਜਨਮਾਂ ਚ ਕਾਲਾ ਹੁੰਦਾ ਚਲਿਆ ਗਿਆ, ਜਨਮ ਜਨਮ ਦੀ ਮੈਲ ਲਾ ਕੇ ਕਾਲਾ ਹੋਇਆ ਸਿਆਹ ਹੋ, ਫਿਰ ਆਇਆ ਜਦ ਆਪਣੇ ਮੂਲ ਦੇ ਕੋਲ, ਗੁਰਬਾਣੀ ਸੁਣ ਕੇ ਪੜ੍ਹ ਕੇ ਸਮਝ ਕੇ ਉਹਨੇ ਆਪਣੀ ਤਿੱਖੀ ਬੁੱਧੀ ਨਾਲ, ਗੁਰਮਤ ਰੂਪੀ ਤਿੱਖੀ ਗਿਆਨ ਖੜਗ ਨਾਲ ਸ਼ਸਤਰ ਤੀਖਣ ਕਾਟ ਡਾਰਿਓ, ਇਹਦੀ ਕੱਟ ਕੇ ਸਾਰੀ ਉਮਰ ਲਾ ਦਿੱਤੀ, ਸਾਰੇ ਵਿਕਾਰ ਦੂਰ ਕਰਦੇ ਕੱਟ ਕੇ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਮਨ ਨੇ ਕੋਈ ਸੀਵ ਨਹੀਂ ਕੀਤੀ। ਜਦੋਂ ਇਹਨੂੰ ਸਤਿਗੁਰੂ ਕੱਟਦਾ ਰਿਹਾ, ਇਹਨੇ ਸੀਵ ਨਹੀਂ ਕੀਤੀ, ਚੁੱਪ ਕਰਕੇ ਸਾਰਾ ਆਪਰੇਸ਼ਨ ਆਪਣਾ ਕਰਵਾ ਲਿਆ। ਮਨ ਨੇ ਰੋਸ ਨਹੀਂ ਕੀਤਾ, ਕਾ ਜੋ ਆਪੋ ਲੈ ਸਵਾਰਿਓ, ਉਹਦਾ ਵਿਚਾਰੇ ਦਾ ਵਿਗੜਿਆ ਕੰਮ ਸੀ ਜਿਹੜਾ, ਉਹ ਸਾਰੇ ਹੀ ਸਵਾਰਤਾ। ਤਿਲ ਨਾ ਦੀਨੋ ਦੋਸ, ਉਹਨੂੰ ਤਿਲ ਜਿੰਨਾ ਵੀ ਅਲਾਂਭਾ ਨਹੀਂ ਦਿੱਤਾ, ਦੋਸ ਨਹੀਂ ਦਿੱਤਾ, ਵੀ ਤਾਂ ਕੀ ਕੀਤਾ, ਸਵਾਰਦਾ ਰਿਹਾ ਕਾਜ, ਉਹਦੇ ਜਿਹੜੇ ਉਹਦਾ ਗੁਣ ਔਗਣ ਕੋਈ ਨਹੀਂ ਵਿਚਾਰਿਆ, ਕੋਈ ਇਤਰਾਜ ਨਹੀਂ ਕੀਤਾ ਵੀ ਤਾਂ ਕਿਉਂ ਕੀਤਾ, ਐਂ ਕਰ ਲੈ ਐਂ ਕਰ ਲੈ, ਕੁਛ ਨਹੀਂ ਕੀਤਾ, ਚੁੱਪ ਕਰਕੇ ਉਹਦਾ ਕਾਜ ਸਵਾਰਤਾ।
ਅੱਛਾ ਜੀ, ਕਾਜਵਾਂ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ,
ਇਹਨੂੰ ਚਿਤਾਰਿਆ ਨਹੀਂ ਵੀ ਤਾਂ ਆਹ ਕਿਉਂ ਕੀਤਾ, ਐਂ ਕਿਉਂ ਕੀਤਾ, ਦੋਸ ਨਹੀਂ ਦਿੱਤਾ ਇਹਨੂੰ ਕੋਈ, ਕਹਿੰਦੇ ਚਲੋ ਕੋਈ ਨੀ, ਨਿਆਣੇ ਤੇ ਗਲਤੀ ਹੋ ਜਾਂਦੀ ਹੈ।
ਅੱਛਾ ਜੀ, ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਆ ਜੀ, ਹੇ ਮੇਰੇ ਮਨ, ਜਿਸ ਮਨੁੱਖ ਨੇ ਰੁੱਖ ਨੂੰ ਕਿਸੇ ਤੇਜ਼ ਹਥਿਆਰ ਨਾਲ ਕੱਟ ਸੁੱਟਿਆ, ਰੁੱਖ ਨੇ ਆਪਣੇ ਮਨ ਵਿੱਚ ਉਸ ਉੱਤੇ ਗੁੱਸਾ ਨਾ ਕੀਤਾ, ਸਗੋਂ ਰੁੱਖ ਨੇ ਉਸਦਾ ਕੰਮ ਸਵਾਰ ਦਿੱਤਾ ਤੇ ਉਸ ਨੂੰ ਰੱਤਾ ਭਰ ਵੀ ਕੋਈ ਦੋਸ਼ ਨਾ ਦਿੱਤਾ।
ਰੁੱਖ ਨੇ ਕੀ ਕੰਮ ਸਵਾਰਤਾ ਉਹਦਾ?
ਇਹ ਤਾਂ ਹੁਣ ਇਹੀ ਜਾਣਦੇ ਆ, ਮੈਂ ਤੁਹਾਨੂੰ ਫਰੀਦਕੋਟ ਵਾਲਿਆਂ ਦੇ ਵੀ ਅਰਥ ਪੜ੍ਹ ਦਿੰਦਾ।
ਰੁੱਖ ਦੀ ਗੱਲ ਹੈ, ਆਤਮ ਗਿਆਨ ਕੀ ਹੋਇਆ ਇਹ ਚ?
ਇਹ ਫਰੀਦਕੋਟ ਵਾਲਿਆਂ ਦੇ ਵੀ ਅਰਥ ਸੁਣ ਲੋ ਜੀ, ਸ਼ਸਤਰ ਤੀਖਣ ਕਾਟ ਡਾਰਿਓ, ਮਨਿਨਾ ਕੀਨੋ ਰੋਸ, ਨਾਲੇ ਮਨ ਤਾਂ ਚੇਤਨ ਹੈ, ਕਹਾਣੀ ਤਾਂ ਮਨ ਦੀ ਚੱਲ ਰਹੀ ਹੈ। ਤੀਖਣ ਕੁਹਾੜੀ ਕਰ ਬ੍ਰਛ ਕੋ ਕਾਟ ਕੇ, ਪੁਰਸ਼ ਨੇ ਗੇਰ ਦਿਆ ਤੋ ਬ੍ਰਿਛ ਨੇ, ਮਨ ਮੈਂ ਗੁੱਸਾ ਨਹੀਂ ਕੀਆ।
ਉਹ ਮਨ ਨੇ ਰੋਸ ਨਹੀਂ ਕੀਤਾ, ਕੱਟਿਆ ਬ੍ਰਛ ਕਿੱਥੇ ਆਇਆ, ਉਹ ਕੱਟਿਆ ਉਹਨੂੰ ਮੈਂ ਘੜੀਆ ਸੁਰਤ ਮਤ ਮਨ ਬੁੱਧ ਜਾ ਘੜਿਆ ਨਾ ਮਨ, ਤੀਖਣ ਹਥਿਆਰ ਨਾਲ ਘੜਿਆ, ਮਸਕਲੇ ਲੈਗ ਜਨਾਲੀ ਜਾਂ ਜਨਾਲ ਲਾਈ ਹੈ ਦੀ, ਇਹਨੇ ਮਨ ਨੇ ਰੋਸ ਨਹੀਂ ਕੀਤਾ ਵੀ ਕਿਉਂ ਲਾਓ ਨਾ, ਤਕਲੀਫ ਹੋਈ ਜ਼ਰੂਰ, ਦੁੱਖ ਬੜਾ ਹੋਇਆ, ਜਿਹੜੀਆਂ ਮਾਨਤਾਵਾਂ ਛੱਡਣੀਆਂ ਪੈ ਗਈਆਂ, ਤਕਲੀਫ ਤਾਂ ਬੜੀ ਹੋਈ, ਪਰ ਚੁੱਪ ਕਰਕੇ ਤਕਲੀਫ ਸਹਾਲ ਲਈ, ਜਿਹੜੀਆਂ ਝੂਠੀਆਂ ਮਾਨਤਾਵਾਂ ਅਹੰਕਾਰ ਚ ਲਈ ਬੈਠਾ ਦਾ ਗਿਆਨ ਸਾਰੇ ਤਿਆਗਣਾ ਪੈ ਗਿਆ, ਰੋਸ ਨਹੀਂ ਕੀਤਾ। ਉਹ ਕਹਿੰਦਾ ਮੇਰੀ ਤਾਂ ਸਾਰੇ ਜਨਮਾਂ ਦੀ ਕਮਾਈ ਹੈ ਮੇਰੇ ਕੋਲ, ਗਿਆਨ ਉਹੀ ਖੋਟਾ ਛੱਡਣਾ ਪੈ ਗਿਆ, ਅੰਦਰੋਂ ਖੋਟ ਜਿਹੜੀ ਜਮ੍ਹਾਂ ਕੀਤੀ ਸੀ ਕੱਢਣੀ ਪੈ ਗਈ, ਉਹ ਰੋਸ ਨਹੀਂ ਕੀਤਾ, ਤੇ ਉਹਨੇ ਰੋਸ ਨਹੀਂ ਕੀਤਾ, ਉਹਨੇ ਦੋਸ਼ ਵੀ ਨਹੀਂ ਦਿੱਤਾ ਵੀ ਐਡੀ ਖੋਟ ਕਿੱਥੋਂ ਭਰ ਲਈ, ਤਾਂ ਉਹਨੇ ਰੋਸ ਨਹੀਂ ਉਹਦਾ ਦੋਸ਼ ਨਹੀਂ, ਬਸ ਉਹ ਹਉਮੈ ਵਾਲੇ ਨੇ ਹਾਂ ਵਾਲੇ ਨੇ ਦੋਸ਼ ਨਹੀਂ ਦਿੱਤਾ, ਮੈਂ ਵਾਲੇ ਨੇ ਰੋਸ ਨਹੀਂ ਕੀਤਾ।
ਠੀਕ ਹੈ ਜੀ, ਇਹ ਚੇਤਨਤਾ ਤੋਂ ਦੂਰੇ ਰਹਿੰਦੇ ਆ।
ਹਾਂਜੀ,
ਮਨ ਮੇਰੇ ਰਾਮ ਰੋ ਨਿਤ ਨੀਤ, ਦਿਆਲ ਦੇਵ ਕਿਰਪਾਲ ਗੋਬਿੰਦ, ਤੁਣ ਸੰਤਨਾ ਕੀ ਰੀਤ ਰਹਾਉ।
ਅਗਲੀ ਪੰਕਤੀ ਪੜ੍ਹ ਲੈਂਦੇ ਸ਼ਾਇਦ ਦਰਖਤ ਤੇ ਨਾ ਜਾਂਦੇ। ਅਗਲੀ ਪੰਕਤੀ ਹੈ, ਮਨ ਮੇਰੇ ਰਾਮ ਰੋ ਨਿਤ ਨੀਤ, ਨਿਤ ਨੀਤ ਰਾਮ ਨਾਲ ਜੁੜਿਆ ਰਹਿ, ਆਹ ਪੰਕਤੀ ਉਹ ਦੱਸ ਦਿੰਦੀ ਇਹਨੂੰ ਕਿ ਦਰਖਤ ਨਾਲ ਨਾ ਜੁੜ, ਰਾਮ ਨਾਲ ਜੁੜ, ਇਹ ਦਰਖਤਾਂ ਨਾਲ ਜਾ ਕੇ ਜੁੜ ਗਏ। ਪੰਡਤ ਸੀ ਨਾ ਬਾਹਮਣ ਸੀ, ਬਾਹਮਣ ਦੇ ਚੇਲੇ ਸੀ,
ਇਹਦੇ ਅਰਥ ਤਾਂ ਥੋੜੇ ਠੀਕ ਕਰ ਰਹੇ ਹਾਂ। ਫਿਰ ਵੀ ਇਹ ਮੇਰੇ ਮਨ ਦਿਆਲ ਪ੍ਰਕਾਸ਼ ਰੂਪ ਕਿਰਪਾਲ ਗੋਬਿੰਦ ਦੇ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਹੋ।
ਪਹਿਲੇ ਵੀ ਇਸੇ ਲਾਈਨ ਚ ਆਉਣੇ ਅਰਥ, ਮਨ ਜਦੋਂ ਘੜਿਆ ਗਿਆ ਉਹ ਤੇ ਬਾਅਦ ਉਹਨੂੰ ਇਹ ਕਿਹਾ ਮਨ ਮੇਰੇ ਰਾਮ ਰੋ ਨਤਨੀਤ ਹੋ ਰਾਮ ਨਾਲ ਲੱਗਿਆ ਰਹੀ ਹੁਣ ਨਾ ਫੇਰ ਨਾ ਮਾਰ ਲਵਾ ਲਈ ਦਿਆਲ ਦੇਵ ਕਿਰਪਾਲ ਗੋਬਿੰਦ ਜਿਹੜਾ ਦੇਵ ਹੈ ਦਿਆਲ ਵੀ ਹੈ ਕਿਰਪਾਲ ਵੀ ਹੈ ਗੋਬਿੰਦ ਹੁਣ ਸੰਤਨਾ ਕੀ ਰੀਤ ਸੰਤਨਾ ਕੀ ਰੀਤ ਇਹ ਹੈ ਅੱਗੇ ਸੁਣ ਲੈ ਇਹ ਦਿਆਲ ਜਿਹੜਾ ਗੋਬਿੰਦ ਹੈ ਇਹਦੇ ਨਾਲ ਜੁੜਿਆ ਹੈ ਇਹ ਦਿੱਤੀ ਹੈ ਸੰਤਨਾ ਦੀ ਇਹਦੇ ਨਾਲ ਜੁੜੇ ਰਹਿੰਦੇ ਨੇ ਹਾਂਜੀ
ਚਰਨ ਤਲੈ ਉਗਾਹੇ ਬੈਸਿਓ ਤ੍ਰਮ ਨਾ ਰਹਿਓ ਸਰੀਰ ਮਹਾਸਾਗਰ ਨਹਿ ਵਿਆਪੈ ਖਿਨੈ ਉਤਰਿਓ ਤੀਰ
ਚਰਨ ਤਲੈ ਉਗਾਹੇ ਬੈਸਿਓ ਜਦ ਹੁਕਮ ਦੇ ਥੱਲੇ ਹੁਕਮ ਦੇ ਅੰਦਰ ਆ ਗਿਆ ਹੁਣ ਧਾਰਨ ਕਰ ਲੈ ਤ੍ਰਮ ਨਾ ਰਹਿਓ ਸਰੀਰ ਸਰੀਰ ਦੀ ਹਿੱਲ ਚੁੱਲ ਵਾਲੀ ਜਾਣਦੀ ਨਹੀਂ ਹੁਣ ਸਰੀਰ ਦਾ ਸਾਰਾ ਬੁੱਧ ਬਲ ਖਿੱਚ ਲਿਆ ਉਹਨੇ ਸਾਰਾ ਕੁਛ ਅਰਪਣ ਕਰਤਾ ਉਧਰ ਤਨ ਮਨ ਤਨ ਸਾਰੇ ਸੌਂਪਤਾ ਪੁਰ ਕੋ ਮਹਾਸਾਗਰ ਇਹ ਵਿਆਪਾ ਹੁਣ ਮਹਾਸਾਗਰ ਜਿਹੜਾ ਸੀ ਪਹਿਲਾਂ ਭਵ ਸਾਗਰ ਔਗਣਾ ਦਾ ਸਾਗਰ ਵੱਧ ਨਹੀਂ ਰਿਹਾ ਹੁਣ ਘਟਣ ਲੱਗ ਗਿਆ ਨਾ ਵਿਆਪਾ ਫਿਰ ਉਤਰੇ ਉਹ ਤੀਰ ਹੁਣ ਪਤਾ ਹੀ ਨਹੀਂ ਉਹ ਸਾਗਰ ਕਿੱਧਰ ਚਲਾ ਗਿਆ ਫਿਰ ਚ ਪਾਰ ਹੋ ਗਿਆ ਮਹਾਸਾਗਰ ਟੱਪ ਕੇ ਪਰੇ ਚਲਾ ਗਿਆ ਸਾਗਰ ਪਾਰ ਹੋ ਗਿਆ ਇਹ ਛੱਡ ਕੇ ਤ੍ਰਿਕੁਟੀ ਨੂੰ ਹਿਰਦੇ ਚ ਆਪਣਾ ਮੂਲ ਚ ਸਮਾ ਗਿਆ ਆਹ ਗੱਲ ਹੈ
ਠੀਕ ਹੈ
ਅਬਸਾਗਰ ਆਪੇ ਤੀਰ ਪਰੇ ਜਾਂ ਬਾਹਰ ਰਹਿ ਗਿਆ
ਪਰ ਇਹ ਸਹਿ ਸੁਣ ਕੇ ਅੰਤਰੇ ਵਾਲੀ ਅਵਸਥਾ ਕਿ ਬਾਅਦ ਵਾਲੀ
ਸਹਿ ਸੁਣ ਕੇ ਘਾਟ ਵਾਲੀ ਅਵਸਥਾ ਹਾਂਜੀ
ਚੰਦਨ ਅਗਰ ਕਪੂਰ ਲੇਪਨ ਇਸ ਸੰਗੇ ਨਹੀਂ ਪ੍ਰੀਤ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ
ਚੰਦਨ ਅਗਰ ਕਪੂਰ ਲੇਪਨ ਬਾਹਰ ਧਰਤੀ ਤੇ ਚੰਦਨ ਲਿਪਿਆ ਹੋਇਆ ਕਪੂਰ ਲਿਪਿਆ ਹੋਇਆ ਅਗਰਬੱਤੀ ਜਾਲੀ ਹੋਈ ਹੈ ਕੋਈ ਮਤਲਬ ਨਹੀਂ ਬਾਹਰ ਜਾ ਤ੍ਰਿਕੁਟੀ ਚ ਹੈ ਹੀ ਨਹੀਂ ਬਾਹਰ ਜੇ ਚੰਦਨ ਕਪੂਰ ਦਾ ਲੇਪਨ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਬੁੱਧੀ ਵਿਪਰੀਤ ਨਾ ਜਿਹੜੇ ਜੀਵ ਜਿਹੜੇ ਵਿਸ਼ਟਾ ਦੇ ਕੀੜੇ ਨੇ ਯਾ ਚੰਦਨ ਅੰਦਰ ਕਪੂਰ ਚ ਬੈਠੇ ਨੇ ਉਹ ਸਾਰੇ ਇੱਕੋ ਹੀ ਬ੍ਰਹਮ ਹੈ ਦੋਨੋਂ ਚ ਉਹ ਵਿਪਰੀਤ ਨਹੀਂ ਲੱਗਦੇ ਵਿਸ਼ਾ ਵਾਲੇ ਕੀੜੇ ਦੂਏ ਅਨੁਕੂਲ ਨਹੀਂ ਲੱਗਦੇ ਸਭ ਇੱਕੋ ਹੀ ਹੈ ਬ੍ਰਹਮ ਦੋਹਾਂ ਚ ਬ੍ਰਹਮ ਉਹ ਬ੍ਰਹਮ ਵਿਪਰੀਤ ਕੋਈ ਕੰਮ ਨਹੀਂ ਕਰਦਾ ਜਿਹੜੇ ਕੀੜੇ ਜਿਹੜੇ ਜਾਨਵਰ ਵਿਸ਼ਾ ਵਾਲੇ ਖਾਣੇ ਵਾਲੇ ਵਿਸ਼ਾ ਰਹਿਣੇ ਵਾਲੇ ਨੇ ਉੱਥੇ ਵੀ ਬ੍ਰਹਮ ਉਹੀ ਹੈ ਚੰਦਨ ਅੰਦਰ ਕਪੂਰ ਲੇਪਨ ਤੇ ਜਿਹੜਾ ਬੈਠਾ ਹੈ ਜਿਹੜਾ ਉਹਦੇ ਚ ਬ੍ਰਹਮ ਉਹ ਵੀ ਹੋਈ ਆ ਕੋਈ ਵੀ ਵਿਪਰੀਤ ਨਹੀਂ ਦੋਹਾਂ ਚ ਹੋਈ ਆਪਣੀ ਆਪਣੀ ਜਗ੍ਹਾ ਤੋਂ ਹੀ ਠੀਕ ਨੇ ਹਾਂਜੀ
ਊਚ ਨੀਚ ਵਿਕਾਰ ਸੁਕ੍ਰਿਤ ਸੰਗ ਲਗਨ ਸਭ ਸੁਖ ਛਤਰ ਮਿੱਤਰ ਸੱਤਰ ਨਾ ਕਛੂ ਜਾਣੈ ਤਰਬ ਜੀ ਸਮਤ
ਊਚ ਤੇ ਨੀਚ ਉਲਟਾ ਵਿਕਾਰ ਤੇ ਸੁਕ੍ਰਿਤ ਹੀ ਉਲਟਾ ਕੁਕਰਮ ਵਿਕਾਰ ਹੈ ਸੁਕ੍ਰਿਤ ਹੀ ਅੱਛਾ ਕੰਮ ਹੈ ਲਗਨ ਇਹਨਾਂ ਨਾਲ ਜੁੜਿਆ ਹੋਇਆ ਸੰਗ ਲਗਨ ਸਭ ਸੁਖ ਛਤਰ ਇਹ ਸਾਰਾ ਊਚ ਨੀਚ ਲਗਨ ਸਭ ਸੁੱਖਾਂ ਦਾ ਛਤਰ ਹੈ ਜਿਹੜਾ ਉਹਦੇ ਵਾਸਤੇ ਕੋਈ ਇਹਨਾਂ ਨਾਲ ਜੁੜਨਾ ਹੈ ਨਹੀਂ ਉਹ ਨਾ ਊਚ ਨੀਚ ਨਾਲ ਜੁੜਦਾ ਹੈ ਨਾ ਊਚ ਨੀਚ ਦਾ ਕੋਈ ਅਸਰ ਪੈਂਦਾ ਹੈ ਨਾ ਉਹਦੇ ਪੁੰਨ ਪਾਪ ਦਾ ਕੋਈ ਅਸਰ ਪੈਂਦਾ ਉਹ ਤੇ ਕਿਸੇ ਚੀਜ਼ ਦਾ ਵੀ ਲੈ ਲਗਨ ਸੁੱਖਾਂ ਦਾ ਛਤਰ ਜਿਹੜਾ ਹੈ ਉਹਦੇ ਕੋਲ ਹੈ ਉਹ ਸਾਰੇ ਸੁੱਖਾਂ ਦੇ ਛਤਰ ਨਾਲ ਨਾਮ ਨਾਲ ਜੁੜਿਆ ਹੈ ਸੰਗਰਨ ਸਭ ਸੁਖ ਛਤਰ ਜਿਹੜਾ ਸਾਰੇ ਸੁਖਾਂ ਦੇ ਛਤਰ ਨਾਮ ਨਾਲ ਜੁੜਿਆ ਹੋਇਆ ਹੈ ਉਹਦੇ ਤੇ ਊਚ ਨੀਚ ਅਤੇ ਵਿਕਾਰ ਸੁਖਰੀ ਦਾ ਕੋਈ ਅਸਰ ਉਹਦੇ ਤੇ ਛਤਾਂ ਲਾਗੂ ਨਹੀਂ ਹੁਣ ਉਦੋਂ ਥੱਲੇ ਦੀ ਅਵਸਥਾ ਤੇ ਲਾਗੂ ਨੇ ਹਾਂਜੀ
ਮਿੱਤਰ ਸੱਤਰ ਨਾ ਕਛੂ ਜਾਣੈ ਸਰਬ ਜੀ ਸਮਤ
ਨਾ ਉਹਦੇ ਵਾਸਤੇ ਕੋਈ ਮਿੱਤਰ ਹੈ ਨਾ ਉਹਦੇ ਵਾਸਤੇ ਕੋਈ ਛਤਰੂ ਹੈ ਸਾਰੇ ਜੀ ਇੱਕ ਬਰਾਬਰ ਨੇ ਸਮਤ ਸਮਤ ਨਹੀਂ ਸਮਤ ਸਮਾਨ ਨੇ ਸਾਰੇ ਜੀ ਇੱਕੋ ਸਮਾਨ ਨੇ ਹਾਂਜੀ
ਸਰਬ ਜੀ ਸਮਤ
ਬਰਾਬਰ ਨੇ ਸਾਰੇ ਜੀ ਜਿਹੜੇ ਨੇ ਸਾਰੇ ਜੀਆਂ ਦਾ ਮਾਤਾ ਪਿਤਾ ਆਪੇ ਹੈ ਪਰਮੇਸ਼ਰ ਹੈ ਸਾਰੇ ਜੀ ਪਰਮੇਸ਼ਰ ਦੇ ਨੇ ਸਾਰੇ ਜੀ ਬਰਾਬਰ ਨੇ ਇੱਕ ਪਿਤਾ ਇੱਕ ਅਸਕੇ ਹਮ ਪਾਰਕ ਹਾਂਜੀ
ਕਰੀ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮਨੀ ਨਾ ਭਇਓ ਵਿਖਾਦ।
ਕਰੀ ਪ੍ਰਕਾਸ਼ ਪ੍ਰਚੰਡ ਪ੍ਰਗਟਿਓ, ਜਦੋਂ ਅੰਦਰ ਚਾਨਣ ਹੋਇਆ ਜਿਹੜਾ ਗੁਰ ਗਿਆਨ ਸੀ ਨਾ, ਜਦ ਸ਼ਬਦ ਗੁਰੂ ਪੈਦਾ ਹੋਇਆ ਤਾਂ ਪ੍ਰਚੰਡ ਰੂਪ ਧਾਰਨ ਕਰ ਗਿਆ ਗਿਆਨ, ਜਿਵੇਂ ਲੱਕੜ ਚੋਂ ਅੱਗ ਬਾਹਰ ਆ ਜਾਂਦੀ ਐ ਬਾਹਰ ਆ ਗਿਆ। ਅੰਧਕਾਰ ਜਿੰਨਾ ਸੀ ਸਾਰੇ ਦਾ ਨਾਸ ਹੋ ਗਿਆ, ਪਰਮ ਦਾ ਨਾਸ ਇਹ ਹੋ ਗਿਆ। ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ ਮੰਨਣਾ ਪਿਓ ਵਿਖਾਦ, ਉਹਦੀ ਕਿਰਨ ਜਾਂ ਲੱਗੀ ਨਾ ਅਪਵਿੱਤਰ ਵੀ ਪਵਿੱਤਰ ਕਰਤਾ, ਜਿੰਨਾ ਅਪਵਿੱਤਰ ਸੀ ਹਿਰਦਾ ਸਾਰਾ ਪਵਿੱਤਰ ਹੋ ਗਿਆ, ਜਿੱਥੇ ਹਨੇਰਾ ਸੀ ਉਹਨਾਂ ਹਿਰਦਾ ਪਵਿੱਤਰ ਸੀ, ਜਾਂ ਚਾਨਣਾ ਹੋਇਆ ਪਵਿੱਤਰ ਹੋ ਗਿਆ। ਮੰਨਣਾ ਪਿਓ ਵਿਖਾਦ, ਮਨ ਦੇ ਵਿੱਚ ਹੁਣ ਹੁਕਮ ਦਾ ਵਿਰੋਧ ਹੈ ਹੀ ਨਹੀਂ, ਝਗੜਾ ਕੋਈ ਹੈ ਹੀ ਨਹੀਂ, ਕਿਸੇ ਨਾਲ ਕੋਈ ਝਗੜਾ ਰਿਹਾ ਹੀ ਨਹੀਂ। ਹਮਲਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾਂ ਛੱਡ ਦਊ, ਇਸ ਅਵਸਥਾ ਜਾ ਕੇ ਪੰਡਿਤ ਮੁੱਲਾਂ ਛੱਡ ਕੇ ਦੋਏ। ਹਾਂਜੀ,
ਕਰੀ ਪ੍ਰਕਾਸ਼ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ਼, ਇਹ ਹੁਣ ਚੰਡੀ ਪ੍ਰਗਟ ਹੋ ਗਈ ਜੀ।
ਹਾਂ, ਪ੍ਰਚੰਡ ਗਿਆਨ ਪ੍ਰਗਟ ਹੋਇਆ, ਚੰਡੀ ਪ੍ਰਗਟ ਹੋ ਗਈ, ਗੁਰ ਗਿਆਨ ਘੱਟ ਬਲਿਆ।
ਠੀਕ ਹੈ, ਇਹੀ ਜਿਹੜਾ ਪ੍ਰਚੰਡ ਗਿਆਨ ਹੈ ਇਹੀ ਚੰਡੀ ਹੈ ਜੀ। ਇਹਦੀ ਵਿਆਖਿਆ ਫਿਰ ਦਸਮ ਪਾਤਸ਼ਾਹ ਨੇ ਚੰਡੀ ਦੀ ਵਾਰ ਚ ਕੀਤੀ ਹੈ ਜੀ।
ਹਾਂ, ਚੰਡੀ ਦੀ ਵਾਰ ਕੀਤੀ, ਚੰਡੀ ਚਰਿੱਤਰ ਕਰੇ, ਮਾਤਾ ਦੇ ਰੂਪ ਚ ਲੈ ਲਿਆ ਨਾ ਨੂੰ।
ਠੀਕ ਹੈ ਜੀ। ਪੀਤ ਮੰਦ ਸੁਗੰਧ ਚਲਿਓ, ਸਰਬ ਥਾਨ ਸਮਾਨ, ਜਹਾ ਸਾ ਕਿਛ ਤਹਾ ਲੱਗਿਓ, ਤਿਲ ਨਾ ਸੰਕਾ ਮਾਨ।
ਪੀਤ ਮੰਦ ਸੁਗੰਧ ਚਲਿਓ, ਕੀ ਪੀਤ ਕੀ ਮੰਦ ਸੁਗੰਧ, ਇਹ ਖਤਮ ਹੋ ਗਏ। ਸਰਬਥਾਨ ਸਮਾਨ, ਇੱਕੋ ਜਗ੍ਹਾ ਹੈ, ਕਿਤੇ ਸੁਗੰਧੀ ਹੈ ਕਿਤੇ ਦੁਰਗੰਧ ਹੈ, ਕੋਈ ਫਰਕ ਨਹੀਂ। ਮਾਇਆ ਜਲ ਮਾਇਆ ਤਿਆਗੀ ਹੋਈ ਹੈ, ਉੱਥੇ ਕੁਛ ਵੀ ਨਹੀਂ। ਐਸੇ ਜਾਨਵਰ ਨੇ ਜਿਹੜੇ ਦੁਰਗੰਧ ਚ ਰਹਿ ਕੇ ਖੁਸ਼ ਨੇ, ਉਹਨਾਂ ਚ ਵੀ ਬ੍ਰਹਮ। ਐਸੇ ਵੀ ਨੇ ਜਿਹੜੇ ਸੁਗੰਧੀ ਤੇ ਖੁਸ਼ ਨੇ, ਉਹਨਾਂ ਚ ਵੀ ਬ੍ਰਹਮ। ਬ੍ਰਹਮ ਵਾਸਤੇ ਕੋਈ ਸੁਗੰਧ ਦੁਰਗੰਧ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਉਹਦੇ ਖਾਤਰ ਉਹ ਸਰਵ ਵਿਆਪੀ ਹੈ, ਸਰਵ ਸਮਾਨ ਹੈ ਉਹਦੇ ਵਾਸਤੇ। ਜਿਹਦੇ ਵਾਸਤੇ ਸੁਗੰਧ ਦੁਰਗੰਧ ਹੈ, ਉਹ ਵਜੋਂ ਮਾਇਆ ਦਾ ਕੀੜਾ, ਉਹ ਮਾਇਆ ਦਾ ਕੀੜਾ, ਉਹਦੇ ਅੰਦਰ ਭੇਦ ਭਾਵ ਹੈ। ਜਿੱਥੇ ਭੇਦ ਭਾਵ ਹੈ ਜੋ ਮਾਇਆ ਦਾ ਕੀੜਾ, ਉਹ ਕਰਮ ਜੰਸ ਹੈ ਜੀ। ਸਰਬ ਥਾਨ ਸਮਾਨ, ਸਾਰੇ ਥਾਨ ਉਹਦੇ ਬ੍ਰਹਮ ਵਾਸਤੇ ਤਾਂ ਸਮਾਨ ਹੀ ਨੇ। ਉਹ ਚਾਹੇ ਸੂਰ ਦੇ ਹਿਰਦੇ ਚ ਬੈਠਾ, ਚਾਹੇ ਸੰਤ ਦੇ ਹਿਰਦੇ, ਚਾਹੇ ਸਾਕਰ ਦੇ ਹਿਰਦੇ, ਬ੍ਰਹਮ ਤਾਂ ਇੱਕੋ ਹੀ ਆ। ਹਾਂਜੀ,
ਪੀਤ ਮੰਦ ਸੁਗੰਧ ਚਲਿਓ, ਸਰਬ ਥਾਨ ਸਮਾਨ, ਜਹਾ ਸਾ ਕਿਛ ਤਹਾ ਲਾਗਿਓ, ਤਿਲ ਨਾ ਸੰਕਾ ਮਾਨ।
ਜਹਾ ਸਾ ਕਿਛ ਤਹਾ ਲਾਗਿਓ, ਤਿਲ ਨਾ ਸ਼ੰਕ ਸੰਕ। ਜਿੱਥੇ ਲਾਇਆ ਇਹ ਸਰੀਰ ਨਾਲ ਜੁੜ ਜਾ, ਉਹ ਸਰੀਰ ਧਾਰਨ ਕਰ ਲਿਆ, ਕੋਈ ਸ਼ੰਕਾ ਪ੍ਰਗਟ ਨਹੀਂ ਕੀਤੀ ਵੀ ਆ ਜੋਨ ਮੈਂ ਨਹੀਂ ਲੈਣੀ। ਕਿਤੇ ਵੀ ਉਹਨੇ ਇਹ ਨਹੀਂ ਕਿਹਾ ਵੀ ਮੈਂ ਆ ਜੋਨ ਚੰਗੀ ਨਹੀਂ ਹੈ, ਮੈਨੂੰ ਇਹ ਜੋਨ ਨਾ ਦਿਓ। ਸ਼ੰਕਾ ਕਦੇ ਆਈ ਹੋਈ ਨਹੀਂ ਵਿੱਚ ਉਹਦੇ। ਪੌੜੀ ਚੜ੍ਹਨਾ, ਪੌੜੀਆਂ ਉੱਪਰ ਨੂੰ ਜਾਣੀਆਂ ਨੇ, ਕੋਈ ਜੋਨ ਹੋਈ ਆ ਜੋਨ ਇੱਕ ਪੌੜੀ ਹੈ। ਹਾਂਜੀ,
ਉਪਾਏ ਅਪਾਏ ਜੋ ਨਿਕਟੀ ਆਵੇ, ਪੀਤ ਤਾ ਕਾ ਜਾਏ, ਆਪ ਪਰ ਕਾ ਕਛੂ ਨਾ ਜਾਣੇ, ਸਦਾ ਸਹਿਜ ਸੁਪਾਈ।
ਸੁਪਾਏ ਅਪਾਏ ਜੋ ਨਿਕਟ ਆਵੇ, ਜਿਹੜਾ ਸ਼ੁਭ ਭਾਵਨਾ ਦੇ ਨੇੜੇ, ਜਦੋਂ ਹੁਕਮ ਦੇ ਨੇੜੇ ਹੁਕਮ ਦਾ ਵਿਰੋਧ ਆ ਜਾਵੇ, ਆਪਣਾ ਭਾਣਾ ਆ ਜਾਵੇ, ਸੁਪਾਏ ਆ ਗੁਰ ਕਾ ਭਾਣਾ, ਪਰਮੇਸ਼ਰ ਦਾ ਭਾਣਾ, ਅਪਾਏ ਆਪਣਾ ਭਾਣਾ, ਵਿਰੋਧ ਕਰਨ ਵਾਲਾ ਹੁਕਮ ਦਾ, ਜਦੋਂ ਦੋਵੇਂ ਟਕਰਾ ਜਾਣ ਨੇੜੇ ਆ ਕੇ, ਸੀਤ ਤਾਕਾ ਜਾਏ, ਮਨ ਦੀ ਸ਼ੀਤਲਤਾ ਖਤਮ ਹੋ ਜਾਂਦੀ ਹੈ, ਇਹਦੇ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ, ਦੋਹਾਂ ਦੀ ਰਗੜ ਚੋਂ, ਦੋਹਾਂ ਦੀ ਚੱਕਰ ਚੋਂ ਅੱਗ ਪੈਦਾ ਹੁੰਦੀ ਹੈ, ਹੰਕਾਰ ਪੈਦਾ ਹੁੰਦਾ, ਵਿਰੋਧ ਪੈਦਾ ਹੁੰਦਾ। ਆਪ ਪਰਤਾ ਕਛੂ ਨਾ ਜਾਣੇ, ਸਦਾ ਸਹਿਜ ਸੁਭਾਏ। ਜਿਹੜਾ ਸਹਿਜ ਸੁਭਾਏ ਉਹਦੇ ਇਲਾਵਾ ਸਹਿਜ ਸੁਭਾਅ ਵਿੱਚ ਰਹਿੰਦਾ, ਜਿਹੜੇ ਸੁਭਾਅ ਵਾਲਾ ਰਹਿੰਦਾ ਉਹਨੂੰ ਆਪਣਾ ਨਾ ਪਰਕਾ ਉਹਦੇ ਵਾਸਤੇ ਕੁਛ ਨਹੀਂ ਹੁੰਦਾ, ਆਪਣਾ ਪਰਾਇਆ ਉਹਦੇ ਵਾਸਤੇ ਹੁੰਦਾ ਹੀ ਨਹੀਂ ਕੁਛ। ਸੁਪਾਏ ਅਪਾਏ ਵਿੱਚ ਆਪਣਾ ਪਰਾਇਆ ਹੁੰਦਾ, ਇਹ ਮੇਰੀ ਇੱਛਾ ਤੇਰੀ ਇੱਛਾ, ਇੱਥੇ ਤੇਰੀ ਇੱਛਾ ਹੈ, ਸਹਿਜ ਸੁਪਾਏ ਚ ਮੇਰੀ ਇੱਛਾ ਨਹੀਂ ਹੈ। ਜਿੱਥੇ ਇੱਕੋ ਹੀ ਇੱਛਾ ਹੈ ਪਰਮੇਸ਼ਰ ਦੀ, ਦੂਈ ਹੈ ਹੀ ਨਹੀਂ, ਟਕਰਾਓ ਹੈ ਨਹੀਂ ਉੱਥੇ ਪਰਕਾ ਆਪਣਾ ਪਰਕਾ ਹੁੰਦਾ ਹੀ ਸਾਰਾ ਉਹਦਾ ਹੀ ਹੈ ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ ਉੱਥੇ ਇਹ ਉੱਥੇ ਤਿਆਗ ਹੈ ਤਿਆਗ ਦੀ ਭਾਵਨਾ ਹੈ ਅਪਾਏ ਦੀ ਭਾਵਨਾ ਨਹੀਂ ਹੈ ਹਾਂਜੀ
ਚਰਨ ਸਰਨ ਸਨਾਥ ਇਹ ਮਨ ਰੰਗੀ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ
ਚਰਨਾਂ ਦੀ ਸ਼ਰਨ ਵਿੱਚ ਆ ਕੇ ਉਹਦੇ ਨਾਲ ਜੁੜ ਗਿਆ ਨੱਥਿਆ ਗਿਆ ਸਨਾਥ ਚਰਨਾਂ ਦੇ ਨਾਲ ਜੁੜ ਗਿਆ ਨੱਥਿਆ ਗਿਆ ਇਹ ਮਨ ਰੰਗ ਰਾਤੇ ਲਾਲ ਫੇਰ ਇਹ ਲਾਲ ਰੰਗ ਦੇ ਵਿੱਚ ਰੰਗਿਆ ਗਿਆ ਤੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ ਇਸ ਕਰਕੇ ਉਹ ਕਹਿੰਦਾ ਪ੍ਰਭ ਦੀ ਕਿਰਪਾ ਹੋਈ ਹੈ ਨਾਨਕ ਕਹਿੰਦਾ ਕਿਰਪਾਲ ਭਏ ਨੇ ਹੁਣ ਗੋਪਾਲ ਦੇ ਦਿਨ ਰਾਤ ਗੁਣ ਗਾਉਣ ਦਾ ਵੇਲਾ ਗੁਣ ਗਾਓ
ਠੀਕ ਹੈ ਜਿਹੜਾ ਸਨਾਥ ਸ਼ਬਦ ਹੈ ਅਨਾਥ ਸ਼ਬਦ ਤੋਂ ਉਲਟਾ ਹੈ ਜੀ
ਹਾਂਜੀ
ਠੀਕ ਹੈ ਇਹ ਦੋਏ ਵਾਰ ਆਉਂਦਾ ਗੁਰਬਾਣੀ ਚ ਕਾਨੜਾ ਚ ਆਉਂਦਾ ਅਨਾਥ ਨਾਥ ਸਨਾਥ ਸੰਤਨ ਕੋਟ ਪਾਪ ਵਿਨਾਸ਼
ਨਾਥ ਨਾਲ ਜੁੜਿਆ ਅਨਾਥ ਦਾ ਸਾਥੀ ਅਨਾਥ ਸੀ ਜਿਹੜਾ ਇਕੱਲਾ ਫਿਰਦਾ ਨਾਥ ਤੋਂ ਬਿਨਾ ਸੀ ਅੱਡ ਸੰਗ ਹੋ ਗਿਆ ਨਾਥ ਦਾ ਸੰਗੀ ਹੋ ਗਿਆ
ਇਹ ਪੂਰਨ ਬ੍ਰਹਮ ਹੋ ਗਿਆ ਜੀ
ਹਾਂ
ਅਨਾਥ ਨਾਥ ਸਨਾਥ ਸੰਤਨ ਕੋਟ ਪਾਪ ਵਿਨਾਸ਼ ਮਨ ਦੱਸਣੇ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਇਹ ਹੁਣ ਪ੍ਰਭ ਪੂਰਨ ਹੋ ਗਿਆ ਜੀ ਚਰਨ ਸਰਨ ਸਨਾਥ ਇਹ ਮਨ ਰੰਗੀ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ ਇੱਥੇ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਦੀ ਤੀਸਰੀ ਅਸ਼ਟਪਦੀ ਦੀ ਸਮਾਪਤੀ ਹੈ ਜੀ ਇਸ ਤੋਂ ਬਾਅਦ ਘਰ ਚੌਥੇ ਦੀਆਂ ਅਸ਼ਟਪਦੀਆਂ ਸ਼ੁਰੂ ਹੋਣਗੀਆਂ ਜੀ